ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੋ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਸਲੋਕ ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਦੀਨ ਬੰਧੂ ਨਿਰੰਕਾਰ ਅਕਾਲ ਪੁਰਖ ਇਹਨਾਂ ਦੇ ਸਰਗੁਣ ਜੋਰ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਸਵੇਂ ਪਾਤਸ਼ਾਹ ਕਲਗੀਧਰ ਪਿਤਾ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਸਾਂ ਸਰੂਪਾਂ ਦੀ ਆਤਮਕ ਜੋਤ ਭਗਤਾਂ ਔਰ ਸ਼ਕਤੀਆਂ ਸਮੇਤ ਹਾਜ਼ਰਾ ਹਜ਼ੂਰ ਗੁਰੂਆਂ ਦੇ ਗੁਰੂ ਜੁਗੋ ਜੁਗ ਅਟਲ ਗੁਰੂ ਆਦਿ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਰਸਨਾ ਪਵਿੱਤਰ ਕਰੋ ਪਿਆਰ ਨਾ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਾ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਅਤੇ ਵਿਸ਼ੇਸ਼ ਤੌਰ 'ਤੇ ਜੋ ਇਤਿਹਾਸਕ ਦਿਹਾੜੇ ਹਨ ਤਿੰਨਾਂ ਨੂੰ ਮਦੇ ਰੱਖਦਿਆਂ ਹੋਇਆਂ ਆਪ ਜੀ ਗੁਰੂ ਬਖਸ਼ਿਆ ਮਨੁੱਖਾ ਜਨਮ ਸਰੀਰ ਲੈ ਕੇ ਕਦਮਾਂ ਨੂੰ ਸਫਲੇ ਬਣਾ ਕੇ ਹਜ਼ੂਰ ਦੀ ਹਾਜ਼ਰੀ ਵਿੱਚ ਸੰਗਤ ਰੂਪ ਹੋ ਕੇ ਮਿਲ ਕੇ ਬੈਠੇ ਹੋ। ਭਲੀ ਪ੍ਰਕਾਰ ਸੰਗਤਾਂ ਨੂੰ ਪਤਾ ਹੈ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਠਾਕਰ ਸਿੰਘ ਜੀ ਜਿਨ੍ਹਾਂ ਨੇ ਹਰੀ ਪਰਮੇਸ਼ਰ ਨਿਰੰਕਾਰ ਦੇ ਤਥਾ ਸੰਗਤਾਂ ਦੇ ਦੇਸ਼ ਕੌਮ ਦੇ ਲੇਖੇ ਆਪਣਾ ਸਰੀਰ ਲਾਇਆ ਸਾਰੀ ਆਜੂ ਸੇਵਾ 'ਚ ਬੰਦਗੀ 'ਚ ਸਿਮਰ 'ਚ ਸਿੱਖੀ ਕਮਾਉਣ ਅਤੇ ਪ੍ਰਚਾਰ 'ਚ ਸਾਰੀ ਆਜੂ ਨਗਾਈ ਹੈ ਜ਼ਿੰਦਗੀ ਨਗਾਈ ਹੈ ਉਹਨਾਂ ਮਹਾਂਪੁਰਖਾਂ ਦੀ ਬਰਸ਼ੀ ਮਨਾਉਂਦਿਆਂ ਹੋਇਆਂ ਅਤੇ ਕਲਗੀਧਰ ਪਿਤਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਦਿਹਾੜਾ ਜੋ ਪੋਹ ਸੁਦੀ ਸੱਤਵੀਂ ਆ ਰਹੀ ਹੈ ਭਾਵੇਂ 23 ਪੋਹ ਨੂੰ 1723 ਬਿਕਰਮੀ ਪੋਹ ਸੁਦੀ ਸੱਤਵੀਂ ਨੂੰ ਹਜ਼ੂਰ ਦਾ ਅਵਤਾਰ ਪ੍ਰਗਟ ਹੋਇਆ ਸੀ ਉਸ ਯਾਦ ਨੂੰ ਮਦੇ ਰੱਖਦਿਆਂ ਹੋਇਆਂ ਕਮੇਟੀ ਵੱਲੋਂ ਸਮੂਹ ਸੰਗਤਾਂ ਵੱਲੋਂ ਗੁਰੂ ਪਿਆਰਿਆਂ ਵੱਲੋਂ ਪੰਥ ਦੇ ਦਰਦੀਆਂ ਵੱਲੋਂ ਇਸ ਦਿਹਾੜੇ ਨੂੰ ਮਦੇ ਰੱਖਦਿਆਂ ਹੋਇਆਂ ਅਖੰਡ ਪਾਠ ਜਪ ਜੀ ਸਾਹਿਬ ਸਮੇਤ ਚੌਪੀ ਸਾਹਿਬ ਜੀ ਦੇ ਜਾਪ ਸਮੇਤ ਦਸਮ ਦੀ ਬਾਣੀ ਹੈ ਸੋ ਅਖੰਡ ਜਾਪ ਅਖੰਡ ਪਾਠ ਸੰਗਤਾਂ ਨੇ ਆਰੰਭ ਕੀਤਾ ਭਲੀ ਪ੍ਰਕਾਰ ਦਾ ਅਸੀਂ ਵੀ ਸ਼ਾਮਿਲ ਹੋਏ ਹੋ ਇਹ ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸ ਕਿਆ ਵਿਚਾਰ ਆਰਾਮ ਜਿੰਨੀ ਸਰਦਾ ਨਾਲ ਜਿੰਨੇ ਪਿਆਰ ਨਾਲ ਸੋ ਇਹ ਦੋ ਦਿਨ ਸੇਵਾ ਸੰਗਤਾਂ ਤਿੰਨ ਦਿਨ ਕਰਨਗੀਆਂ ਇਹ ਸਾਰਿਆਂ ਦਾ ਆਪੋ ਆਪਣਾ ਹੀ ਫਰਜ਼ ਬਣਦਾ ਹੈ ਸੋ ਸਰੀਰ ਮਿਲਿਆ ਹੀ ਸੇਵਾ ਕਰਨ ਵਾਸਤੇ ਬੰਦਗੀ ਸਿਮਰਨ ਵਾਸਤੇ ਹੈ ਮਹਾਤਮਾ ਦੇ ਬਚਨ ਹਨ ਤਨ ਪਵਿੱਤਰ ਸੇਵਾ ਕੀਏ ਧਨ ਪਵਿੱਤਰ ਕੀ ਹੈ ਦਾਨ ਮਨ ਪਵਿੱਤਰ ਹਰ ਸਿਮਰਤੇ ਹੋਤ ਐਸੇ ਕੁਲਿਆਣ ਵੱਧ ਤੋਂ ਵੱਧ ਡਿਊਟੀਆਂ ਵੀ ਲਾਉਣੀਆਂ ਪਾਠ ਸਰਵਣ ਵੀ ਕਰਨਾ ਹੋਰ ਸੇਵਾਵਾਂ ਵੀ ਕਰਨੀਆਂ ਜ਼ਿੰਦਗੀ ਜੀਵਨ ਦੀਆਂ ਘੜੀਆਂ ਸਫਲੀਆਂ ਬਣਾਉਣੀਆਂ ਉਤਸ਼ਾਹ ਨਾਲ ਪਿਆਰ ਨਾਲ ਇਹ ਬੇਨਤੀ ਹੈ ਸਾਰਿਆਂ ਦਾ ਕਾਰਜ ਸਾਂਝਾ ਹੈ ਮਹਾਂਪੁਰਖ ਸਭ ਦੇ ਸਾਂਝੇ ਹੁੰਦੇ ਅਵਤਾਰ ਸਭ ਦੇ ਸਾਂਝੇ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਸਭ ਦੇ ਸਾਂਝੇ ਨੇ ਜਿੰਨੀ ਕੁ ਸਰਦਾ ਆਪ ਜੀ ਵਿਖਾਓਗੇ ਉਸ ਤੋਂ ਵੱਧ ਪ੍ਰਾਪਤੀਆਂ ਗੁਰੂ ਚਰਨਾਂ 'ਚੋਂ ਗੁਰੂ ਘਰ ਵਿੱਚੋਂ ਹੋਣਗੀਆਂ ਕਿਉਂਕਿ ਜੋ ਵੀ ਚਾਹੁੰਦੇ ਹੋ ਕੀ ਨਹੀਂ ਮਿਲ ਸਕਦਾ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ ਕਰ ਤਾਂ ਤੇਰੇ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਪੂਰੀ ਆਸਾ ਜੀ ਮਨਸਾ ਮੇਰੇ ਰਾਮ ਉਹ ਨਿਰਗੁਣ ਜੀ ਉਹ ਸਭ ਗੁਣ ਤੇਰੇ ਰਾਮ ਭਰੇ ਭੰਡਾਰ ਅਖੂਟ ਅਤੋਲ ਨਹੀਂ ਮੁੱਕਣ ਵਾਲੇ। ਸੋ ਜਿੰਨੀ ਕੁ ਸ਼ਰਧਾ ਬਣਾਵਾਂਗੇ ਉਨੀਆਂ ਪ੍ਰਾਪਤੀਆਂ ਹੋਣਗੀਆਂ। ਸਭ ਤੋਂ ਵੱਧ ਪ੍ਰਾਪਤੀ ਤੇ ਪਰਮੇਸ਼ਵਰ ਦੇ ਨਾਮ ਦੀ ਤੇ ਸਿੱਖੀ ਸਿਲਕ ਭਰੋਸੇ ਦੀ ਚਾਹੀਦੀ ਹੈ, ਤੇ ਹੋਰ ਕਿਤਿਓਂ ਮਿਲ ਹੀ ਨਹੀਂ ਸਕਦਾ ਗੁਰੂ ਚਰਨਾਂ ਤੋਂ ਬਿਨਾਂ, ਗੁਰੂ ਬਖਸ਼ ਤੋਂ ਬਿਨਾਂ। ਸੋ ਉਹ ਲਾਹੇ ਲੈਣ ਦਾ ਸਮਾਂ ਨਸੀਬ ਹੋਇਆ ਹੈ। ਨਾਲ ਭਲੀ ਪ੍ਰਕਾਰ ਸੰਗਤਾਂ ਨੂੰ ਪਤਾ ਹੈ ਅੱਜ ਅੱਠ ਪੋਹ ਹੈ, ਬਿਕਰਮੀ ਸੰਮਤ ਅਨੁਸਾਰ ਜਿਨ੍ਹਾਂ ਦਿਹਾੜੇ ਨੂੰ ਵਿਗਾੜਿਆ ਹੈ, ਸੰਗਰਾਂਦ ਦੋ ਕੀਤੀਆਂ ਹੈ, ਉਹਨਾਂ ਵਾਸਤੇ ਭਾਵੇਂ ਕੱਲ੍ਹ ਲੰਘ ਗਿਆ ਹੈ। ਅਸਲੀ ਜਿਹੜਾ ਚੱਲਦਾ ਆ ਰਿਹਾ ਹੈ ਪੁਰਾਤਨ, ਉਹ ਅੱਜ ਅੱਠ ਪੋਹ ਹੈ। ਚਮਕੌਰ ਸਾਹਿਬ ਦਾ ਜੰਗ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਪੁੱਤਰਾਂ ਸੋ ਸਾਹਿਬਜ਼ਾਦਿਆਂ ਦੀ ਸ਼ਹੀਦੀ, ਪੰਜ ਪਿਆਰਿਆਂ ਚੋਂ ਤਿੰਨ ਪਿਆਰਿਆਂ ਦੀ ਸ਼ਹੀਦੀ, ਕਿੰਨੇ ਹੋਰ ਸਿੰਘਾਂ ਦੀ ਸ਼ਹੀਦੀ ਅੱਜ ਦੇ ਦਿਨ ਹੋਈ ਸੀ, ਜਿਸ ਸੰਬੰਧ ਵਿੱਚ ਕੱਲ ਕੁਝ ਕੁ ਬੇਨਤੀਆਂ ਕੀਤੀਆਂ ਸਨ, ਸਮਗਰ ਨਹੀਂ। ਇਹ ਵੀ ਸੰਗਤਾਂ ਨਾਲ ਮਨਾ ਰਹੀਆਂ, ਸਾਰੇ ਦਿਹਾੜੇ ਇਕੱਠੇ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਕਿਹਾ ਜਾਵੇ ਗੁਰੂ ਕੇ ਇਤਿਹਾਸ ਵਿੱਚੋਂ, ਬਾਣੀ ਵਿੱਚੋਂ ਜੋ ਵਿਚਾਰਾਂ ਮਿਲਦੀਆਂ ਨੇ, ਉਹਨਾਂ ਨੂੰ ਕਮਾ ਕਰਕੇ ਜ਼ਿੰਦਗੀ ਜੀਵਨ ਸਫਲ ਸਾਡਿਆਂ ਵੱਡਿਆਂ ਬੇਅੰਤਾਂ ਨੇ ਕੀਤਾ ਹੈ। ਹੁਣ ਅਸੀਂ ਕਰਨਾ, ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਕਰਨਾ ਹੈ, ਉਹ ਦਸਮ ਦੀ ਬਾਣੀ ਜਿਸ ਦੇ ਕੱਲ੍ਹ ਨੂੰ ਭੋਗ ਪੈਣੇ ਹਨ, ਅਤੇ ਸੰਬੰਧ ਵਿੱਚ ਬੇਨਤੀਆਂ ਕਰਨੀਆਂ, ਜਿਸ ਸੰਬੰਧ ਵਿੱਚ ਪੰਥ ਦੇ ਵਿਰੋਧੀਆਂ ਦਾ ਸਾਰਾ ਜ਼ੋਰ ਲੱਗਾ ਹੋਇਆ। ਇੱਕ ਜੰਗ ਹੈ, ਆਪਾਂ ਹਾਰ ਜਾਈਏ, ਹਥਿਆਰ ਛੁੱਟ ਦਈਏ, ਝੂਠੇ ਉਹ ਨੇ ਅਸੀਂ ਨਹੀਂ। ਇਹ ਵੀ ਸਾਰੇ ਵੀਰ ਮਾਈ ਭਾਈ ਦੇ ਮਨ 'ਚ ਉਤਸ਼ਾਹ ਅਤੇ ਪਿਆਰ ਹੋਣਾ ਚਾਹੀਦਾ ਹੈ। ਏਮ ਗੁਰਮੁਖੋ, ਤਿੰਨੇ ਦਿਨ ਵੱਧ ਤੋਂ ਵੱਧ ਲਾਹੇ ਲੈਣੇ ਨੇ, ਕਹਿ ਕੇ ਵੀ, ਸੁਣ ਕੇ ਵੀ ਤੇ ਕਮਾ ਕੇ ਵੀ। ਨਾਲ ਅੱਜ ਡੈਰੀ ਵੇਖਣ ਤੋਂ ਪਤਾ ਲੱਗਿਆ ਕਿ ਬਾਬਾ ਅਟਲ ਜੀ ਦਾ ਪ੍ਰਗਟ ਹੋਣ ਦਾ ਦਿਹਾੜਾ ਹੈ। ਬਾਬਾ ਅਟਲ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸੁਪੁੱਤਰ ਸਨ, ਜਿਨ੍ਹਾਂ ਦੀ ਸਾਖੀ ਬੜੀ ਸੁੰਦਰ ਹੈ। ਛੋਟੀ ਅਵਸਥਾ ਪਹਿਲੇ ਨੰਬਰ ਤੇ ਗੁਰੂ ਕੇ ਪੁੱਤਰ ਕਹਾਉਣ ਦਾ ਮਾਣ ਪ੍ਰਾਪਤ ਹਰ ਇੱਕ ਨੂੰ ਨਹੀਂ ਹੋ ਸਕਦਾ, ਤੇ ਕੋਈ ਮਾਮੂਲੀ ਬੰਦਾ 84 ਭੋਗਦਾ ਮੇਰੇ ਵਰਗਾ ਆ ਕੇ ਗੁਰੂ ਘਰ ਜਨਮ ਲੈ ਲੂ, ਗੁਰੂ ਕਾ ਪੁੱਤਰ ਕਹਾਉਣ ਦਾ ਮਾਣ ਮਿਲ ਜੂ, ਨਹੀਂ, ਬੜਾ ਮੁਸ਼ਕਲ ਹੈ। ਕਿੰਨਿਆਂ ਕੁ ਜਨਮਾਂ ਦੀ ਕਿੰਨੀ ਕੁ ਬੰਦਗੀ ਹੋਵੇਗੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਕਹਾਉਣ ਦਾ ਮਾਣ ਪ੍ਰਾਪਤ ਜਿਨ੍ਹਾਂ ਨੂੰ ਹੋਇਆ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਭਰਾਤਾ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਵੱਡੇ ਭਾਵੇਂ ਬਾਬਾ ਗੁਰਦਿੱਤਾ ਜੀ ਸਨ, ਗੁਰੂ ਹਰਿਦਾਸ ਸਾਹਿਬ ਮਹਾਰਾਜ ਸਾਹਿਬ ਦੇ ਪਿਤਾ, ਗੁਰੂ ਘਰ ਦੀਆਂ ਮਹਿਮਾ ਬਵਾਣੀਆਂ ਕਹਾਣੀਆਂ, ਪੁੱਤ ਸਪੁੱਤ ਕਰੇਨ ਦੀਆਂ ਗੱਲਾਂ ਅਨੁਸਾਰ ਜਿਹੜਾ ਦਿਹਾੜਾ ਹੋਵੇ ਉਹ ਸੰਬੰਧ ਅਨੁਸਾਰ ਕੁਝ ਬੇਨਤੀਆਂ ਕਰਨੀਆਂ ਬੜੀਆਂ ਜ਼ਰੂਰੀ ਹੁੰਦੀਆਂ ਹਨ। ਇਤਿਹਾਸ ਭਾਵੇਂ ਗੁਰੂ ਕਾ ਸੋਨੇ ਵਰਗਾ ਤੇ ਸਦਾ ਹੀ ਨਵਾਂ ਰਹਿਣ ਵਾਲਾ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਬਾਣੀ ਨਵੀਨ ਹੈ, ਨਾਮ ਨਵੀਨ ਹੈ। ਇਹ ਗੁਰੂ ਕਾ ਇਤਿਹਾਸ ਵੀ ਨਵੀਨ ਹੈ, ਪੁਰਾਣਾ ਨਹੀਂ ਹੋਣ ਵਾਲਾ। ਬਾਬੇ ਅਟਲ ਜੀ ਦੀ ਸਾਖੀ ਜੋ ਮਹਾਤਮਾ ਨੇ ਲਿਖੀ ਗ੍ਰੰਥਾਂ ਚ, ਛੋਟਾ ਜਿਹਾ ਅਜੇ ਸਰੀਰ ਸੀ ਤੇ ਖੇਡ ਦੀ ਅਵਸਥਾ ਵਿੱਚ ਛਾਣੀਆਂ ਨਾਲ ਖੇਡਦੇ ਹੈ, ਉਹਨਾਂ ਸਮਿਆਂ ਦੀ ਖੇਡ ਖਿੰਦ ਖਿੱਦੋ ਨਾਲ, ਖੂੰਡੀ ਨਾਲ, ਤੇ ਖੇਡਦਿਆਂ ਖੇਡਦਿਆਂ ਸੋਹਣੀ ਜਾਤੀ ਦੇ ਮੋਹਣ ਨਾਮੇ ਖੱਤਰੀਆਂ ਦਾ ਬੱਚਾ ਹੈ, ਉਹਦੇ ਸਿਰ ਮੀਤੀ ਖੇਡਣ ਦੀ ਰਹਿ ਗਈ। ਤੇ ਬਾਬਾ ਅਟਲ ਜੀ ਕਹਿੰਦੇ ਵੀ ਕੱਲ ਨੂੰ ਇਸੇ ਸਮੇਂ ਆ ਕੇ ਤੂੰ ਇਹ ਆਪਣੀ ਮੀਟੀ ਦੇਣੀ ਹੋਵੇਗੀ। ਸੋ ਉਹ ਘਰੇ ਗਿਆ, ਜਾ ਕੇ ਸੁੱਤਾ, ਮੌਤ ਬੜੀ ਬੇਪਰਵਾਹ ਹੈ, ਬਾਲਕ ਬਿਰਧ ਨਾ ਜਾਣਨੀ, ਤੋੜਨ ਹੇਤ ਪਿਆਰੋ। ਤੇ 101 ਤਰ੍ਹਾਂ ਦੀ ਵਿਦਵਾਨਾਂ ਮੌਤ ਮੰਨੀ ਹੈ, ਤੇ ਸਿਆਣਿਆਂ ਦਾ ਕਥਨ ਹੈ ਹੀਲੇ ਰਿਜਕ ਬਹਾਨੇ ਮੌਤ। ਮੌਤ ਜਦੋਂ ਆਉਂਦੀ ਹੈ ਕੋਈ ਨਾ ਕੋਈ ਬਹਾਨਾ ਬਣਾਉਂਦੀ ਹੈ। ਸੁੱਤੇ ਪਏ ਨੂੰ ਸੱਪ ਡੰਗ ਮਾਰ ਗਿਆ ਤੇ ਉਹ ਸਰੀਰ ਛੱਡ ਗਿਆ, ਤੇ ਘਰ ਦੇ ਰੋ ਰਹੇ ਨੇ। ਤੇ ਗੁਰੂ ਕਾ ਪੁੱਤਰ ਅਟਲ ਜੀ ਖੇਲਦੇ ਮੈਦਾਨ 'ਚ ਆ ਗਏ, ਹੋਰ ਹਾਣੀ ਵੀ ਆ ਗਏ। ਬਾਬਾ ਅਟਲ ਜੀ ਨੇ ਪੁੱਛਿਆ ਕਿ ਜਿਹਦੇ ਸਿਰ ਕੱਲ ਮੀਟੀ ਰਹਿ ਗਈ ਸੀ, ਕਹਿਆ ਸੀ, ਬੇਨਤੀ ਕੀਤੀ ਸੀ ਆ ਕੇ ਤੂੰ ਮੀਟੀ ਦੇਵੀ, ਉਹ ਕਿਉਂ ਨਹੀਂ ਆਇਆ? ਪਤਾ ਕਰੋ। ਪਤਾ ਕੀਤਾ ਜੀ, ਉਹ ਤਾਂ ਸਰੀਰ ਛੱਡ ਗਿਆ, ਸਰੀਰ ਮ੍ਰਿਤੂ ਹੋ ਗਿਆ, ਸੱਪ ਲੜਕੇ ਮਰ ਗਿਆ। ਬਾਬਾ ਜੀ ਗਏ, ਬਾਬਾ ਅਟਲ ਗੁਰੂ ਕਾ ਪੁੱਤਰ, ਜਾ ਕੇ ਦੇਖਿਆ ਤੇ ਘਰ ਦੇ ਰੋ ਰਹੇ ਨੇ, ਵਿਰਾਗ ਕਰ ਰਹੇ ਨੇ, ਖੁੰਡੀ ਹੱਥ ਵਿੱਚ ਹੈ, ਉਹਦੇ ਗਲੇ 'ਚ ਖੁੰਡੀ ਪਾ ਕੇ ਰਸਨਾ ਟੋਕਾ ਕਿ ਉੱਠ, ਸਾਡੀ ਮਿੱਟੀ ਦੇ ਮਰਨ ਦਾ ਬਹਾਨਾ ਬਣਾਈ ਬੈਠਾ ਹੈ। ਉਸੇ ਵੇਲੇ ਮਰੇ ਹੋਏ ਨੇ ਜਿਉਂਦੇ ਕਰ ਲਿਆ, ਆ ਕੇ ਖੇਡਣ ਲਾ ਲਿਆ, ਕਰਦੇ ਹੋਰ ਸਾਰੇ ਲੋਕ ਫਾਹ ਬਾਬਾ ਜੀ ਦੀ ਚਰਨੀ ਪਏ। ਬੜੀ ਮਹਿਮਾ ਸ਼ਹਿਰ ਵਿੱਚ ਖਿਲਰੀ, ਮਰਿਆ ਜਿਉਂਦਾ ਕਰ ਦੇਣਾ ਕੋਈ ਛੋਟੀ ਜਿਹੀ ਗੱਲ ਨਹੀਂ। ਇਸ ਪ੍ਰਕਾਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਪੁੱਤਰ ਨੂੰ ਗੁੱਸੇ ਹੋਏ, ਪੁੱਤਰ ਜੇ ਸ਼ਕਤੀਆਂ ਦੇਵੇ, ਅਕਾਲ ਪੁਰਖ ਨਿਰੰਕਾਰ ਕਿਸੇ ਵਿੱਚ ਵੀ ਸ਼ਕਤੀ ਹੈ, ਥੋੜੀ ਜਾਂ ਬਹੁਤੀ, ਜੇ ਅਸੀਂ ਵੀ ਬੋਲਦੇ ਹਾਂ, ਵੇਖਦੇ ਹਾਂ, ਤੁਰਦੇ ਹਾਂ, ਫਿਰਦੇ ਹਾਂ, ਕੁਝ ਖਾਂਦੇ ਹਾਂ, ਸੋਚਦੇ ਹਾਂ, ਤਾਂ ਸਾਡੇ ਚ ਸ਼ਕਤੀ ਅਕਾਲ ਪੁਰਖ ਦੀ ਹੈ ਜਿੰਨੀ ਕੁ ਉਹਨੇ ਦਿੱਤੀ ਹੈ। ਜੇ ਕੋਈ ਪੌਦਾ ਬੂਟਾ ਹਰਿਆ ਤੇ ਅਕਾਲ ਪੁਰਖ ਦੀ ਸ਼ਕਤੀ ਹੈ, ਕਿਸੇ ਵਿੱਚ ਇੱਕ ਦੋ ਕਲਾ, ਕਿਸੇ ਚ ਬਹੁਤੀਆਂ ਕਲਾ, ਆਪ ਨਿਰੰਕਾਰ ਸਮੂਹ ਕਲਾ ਸ਼ਕਤੀਆਂ ਦਾ ਮਾਲਕ ਹੈ। ਇੱਥੋਂ ਤੱਕ ਖਿਆਲ ਦੇਵੋ, ਭਾਵੇਂ ਮੁਸਲਮਾਨਾਂ ਦੇ ਪੈਗੰਬਰ ਹੋਏ ਨੇ, ਭਾਵੇਂ ਸਾਈਆਂ ਦੇ ਜੱਸੂ ਮਸੀਹ ਹੋਏ ਨੇ, ਭਾਵੇਂ ਬ੍ਰਾਹਮਣਾਂ ਦਾ ਕੋਈ ਹੋਇਆ, ਇਹ ਤਾਂ ਵੰਡਾਂ ਅਸਾਂ ਪਾਈਆਂ ਹੈ। ਸ਼ਕਤੀ ਉਸ ਰੱਬ ਦੀ ਹੈ ਹਰੇਕ ਵਸਤੂ ਵਿੱਚ, ਉਸ ਤੋਂ ਬਿਨਾਂ ਨਾ ਕੋਈ ਤੁਰ ਫਿਰ ਸਕਦਾ, ਨਾ ਕੋਈ ਬੋਲ ਸਕਦਾ ਹੈ। ਮਤੀ ਦਾਸ ਜੀ ਨੇ ਜੂਠੀਆਂ ਛਿੱਲਾਂ ਸ਼ੀਤ ਪ੍ਰਸ਼ਾਦ ਜੀ ਸਾਡੀ ਬਰਾਦਰੀ ਸਾਡੇ ਪਾਸੋਂ ਖੋਹ ਲਿਆ ਹੋਇਆ ਯਤਨਾਂ ਨਾਲ, ਜੂਠੀਆਂ ਛਿੱਲਾਂ ਚੂਪ ਕੇ ਤੇ ਬੰਦਗੀ ਵੀ ਸੀ, ਇੰਨੀ ਥਾਹ ਸ਼ਕਤੀ ਮਹਾਰਾਜ ਸਾਹਿਬ ਜੀ ਆਗਿਆ ਦੇਵੋ, ਇਹ ਦਿੱਲੀ ਸ਼ਹਿਰ ਦੀ ਧਰਤੀ ਤੇ ਲਾਹੌਰ ਦੀ ਦੋਵੇਂ ਇੱਕ ਇੱਕ ਹੱਥ ਤੇ ਚੁੱਕ ਕੇ ਭੀਮ ਦੀ ਤਰ੍ਹਾਂ ਭੋਰ ਦੇਵਾਂ, ਇਹ ਤੁਰਕਾਨਾ ਹੀ ਗਰ ਕਰਦੇ ਹਾਂ। ਮਤੀ ਦਾਸ ਸ਼ਕਤੀ ਕਿੱਥੋਂ ਆ ਗਈ? ਤੁਹਾਡੀਆਂ ਜੂਠੀਆਂ ਛਿੱਲਾਂ ਚੂਪਣ ਤੋਂ, ਤੁਹਾਡੇ ਸੀਤ ਪ੍ਰਸ਼ਾਦ ਚੋਂ। ਫਿਰ ਸਾਡੇ ਵਿੱਚ ਵੀ ਮੰਨਦਾ ਮਹਾਰਾਜ ਤੁਸੀਂ ਸਮੁੰਦਰ ਹੋ ਸ਼ਕਤੀਆਂ ਦੇ, ਮੈਨੂੰ ਤਾਂ ਕਿਣਕਾਂ ਕੇ ਮਿਲੀ ਹੈ। ਫਿਰ ਤੂੰ ਕਿਣਕਾਂ ਨਹੀਂ ਜਰ ਸਕਦਾ, ਸਮੁੰਦਰ ਜਰੀ ਬੈਠੇ ਹੈ, ਸਾਡੀ ਖੇਡ ਵਿੱਚ ਤੂੰ ਦਖਲ ਨਹੀਂ ਦੇਣਾ। ਤੇ ਮਤੀ ਦਾਸ ਦੀ ਬਾਂਹ ਪਕੜ ਕੇ ਜਰਾ ਕੁ ਘੁੱਟ ਕੇ ਤੇ ਕਿਹਾ ਸੀ ਹੁਣ ਸ਼ਕਤੀ ਵਿਖਾ ਮਹਾਰਾਜ, ਹੁਣ ਤਾਂ ਸਰੀਰ ਵੀ ਨਹੀਂ ਸਾਂਭਿਆ ਜਾਂਦਾ, ਇਹ ਵੀ ਥੋਥਾ ਪੈ ਗਿਆ, ਡਿੱਗ ਡਿੱਗ ਪੈਂਦਾ ਹੈ। ਮਤਾ ਕੋਈ ਭੁੱਲ ਜਾਵੇ, ਵੰਡੀਆਂ ਰੱਬ ਦੀਆਂ ਨਾ ਪਾਓ, ਸਰੀਰਕ ਪਾਲੀਆਂ ਤੁਹਾਡੀ ਮਰਜ਼ੀ, ਧਾਰਮਿਕ ਸਥਾਨਾਂ ਦੀਆਂ ਪਾਲੀਆਂ, ਵੱਖਰੇ ਵੱਖਰੇ ਲਿਬਾਸ ਬਣਾ ਲਏ, ਵੱਖਰੇ ਵੱਖਰੇ ਨਾਂ ਰੱਖ ਲਏ, ਰੱਬ ਇੱਕ ਹੀ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਭਨਾ ਜੀਆਂ ਕਾ ਤਾਂ ਸਾਰੀ ਸ੍ਰਿਸ਼ਟੀ ਆ ਗਈ, ਛੋਟਾ ਹੈ ਚਾਹੇ ਕੋਈ ਵੱਡਾ, ਚਾਹੇ ਕੋਈ ਕੀੜਾ ਮਕੌੜਾ, ਚਾਹੇ ਕੋਈ ਜਾਨਵਰ ਪਸ਼ੂ ਪੰਛੀ ਹੈ, ਜਿਸ ਨੂੰ ਰੱਬ ਨੇ ਦੁਨੀਆਂ ਤੇ ਪਰਮੇਸ਼ਰ ਨੇ ਭੇਜਿਆ ਹੈ, ਜਿੰਨੀ ਕਿ ਆਜੂ ਬਖਸ਼ੀ, ਜਿੰਨਾ ਕੁ ਸਮਾਂ ਬਖਸ਼ਿਆ ਹੈ, ਉਸ ਅਨੁਸਾਰ ਉਹ ਚੱਲ ਰਿਹਾ ਹੈ। ਸਭ ਕੁਛ ਪਰਮੇਸ਼ਰ ਅਕਾਲ ਪੁਰਖ ਮਹਾਰਾਜ ਸਾਹਿਬ ਜੀ ਦੀ ਦੇਣ ਹੈ। ਹੁਣੇ ਤੁਸੀਂ ਸੁਣ ਰਹੇ ਸੀ, ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ, ਕਾਲ ਕੇ ਬਣਾਏ ਸਭੇ ਕਾਲ ਹੀ ਚਬਾਏਂਗੇ, ਦਸਵੇਂ ਪਾਤਸ਼ਾਹ ਦੇ ਬਚਨ ਨੇ। ਭਾਵੇਂ ਕੋਈ ਜਲ ਪਾਣੀ ਚ ਰਹਿਣ ਵਾਲਾ ਇੱਕ ਜੀਵ ਨਹੀਂ, 42 ਲੱਖ ਜੂਨ, 42 ਲੱਖ ਜੀ ਜਲ ਮਹਿ ਹੋਤੇ ਬੀਠਲ ਭੈਲਾ ਕਾਹੇ ਕਰੋ, ਜਲ ਕਹਾਂ ਥਲ ਨਾ ਧਰਤੀ ਦਾ। ਭਾਵੇਂ ਧਰਤੀ ਚ ਰਹਿਣ ਵਾਲੇ ਜਾਨਵਰ ਬੇਅੰਤ ਨੇ, ਇੱਕ ਮਿੱਟੀਆਂ ਮਹਿ ਮਿੱਟੀਆਂ ਖਾਏ, ਜੋਕਾਂ ਗਡੋਏ ਤੇ ਹੋਰ ਆਦਿਕ ਜੀਵ, ਸੋ ਥਲ ਕਹਾਂ ਗਗਨ ਕਾਸ਼ ਨੂੰ ਕਹਿੰਦੇ ਤੇ ਗਾਉਣ, ਉਸ ਉੱਡਣ ਵਾਲੇ ਜਾਨਵਰ ਇਲ ਜਾਂ ਹੋਰ ਬੇਅੰਤ ਜਿਹੜੇ ਭਾਉਂਦੇ ਰਹਿੰਦੇ ਤੇ ਉੱਡਦੇ ਰਹਿੰਦੇ ਨੇ। ਗਗਨ ਕੇ ਗਾਉਣ ਕਹਾਂ ਕਾਲ ਕੇ ਬਣਾਏ ਸਭੇ, ਧਰਤੀ ਰਹਿਣ ਵਾਲਾ ਹੋਵੇ ਸੋ ਕਾਸ਼ ਉੱਡਣ ਵਾਲਾ ਹੋਵੇ, ਜੰਗਲਾਂ ਚ ਰਹਿਣ ਵਾਲੇ ਹੋਵਣ, ਪਾਣੀ ਚ ਰਹਿਣ ਵਾਲੇ ਹੋਵਣ, ਧਰਤੀ ਚ ਰਹਿਣ ਵਾਲੇ ਹੋਵਣ, ਕਾਲ ਕੇ ਬਣਾਏ ਸਭੇ, ਕਾਲ ਹੀ ਚਬਾਏਂਗੇ, ਉਹਦੇ ਹੁਕਮ ਅਨੁਸਾਰ ਹੀ ਸਭ ਦੀ ਪੈਦਾਸ਼ ਹੋਈ ਹੈ, ਉਹੀ ਪਾਲਣਾ ਕਰ ਰਿਹਾ ਹੈ, ਉਸੇ ਨੇ ਹੀ ਸਾਰਿਆਂ ਦੀ ਲੈਤਾ ਕਰਨੀ, ਤੇ ਉਸ ਨੂੰ ਕਿਉਂ ਨਹੀਂ ਜਪਦੇ, ਕਿਉਂ ਨਹੀਂ ਚੇਤੇ ਕਰਦੇ? ਇਸ ਪ੍ਰਕਾਰ ਗੁਰਮੁਖੋ ਈਰਖਾ ਦਵੈਤ ਦੇ ਬਾਰੇ ਬਹੁਤ ਕੁਛ ਬਾਣੀ ਚ ਲਿਖੀ ਹੈ ਥਾਂ ਥਾਂ ਤੇ। ਇਹਨੂੰ ਛੱਡੋ, ਆਪਾਂ ਸਾਰੇ ਕਰਤੇ ਪੁਰਖ ਪਰਮੇਸ਼ਰ ਦੀ ਔਲਾਦ ਹਾਂ, ਉਹਦੇ ਬਣਾਏ ਹੋਏ ਹਾਂ, ਸਰੀਰ ਸੰਬੰਧ ਕਰਕੇ ਭਾਵੇਂ ਕੋਈ ਮਾਤਾ ਕੋਈ ਪਿਤਾ ਕੋਈ ਭਰਾ ਕੋਈ ਸੰਬੰਧੀ, ਜੋ ਸਰੀਰ ਛੁੱਟ ਜੂ ਫਿਰ ਵੀ ਕੁਛ ਨਹੀਂ। ਕਰੋ ਵਿਚਾਰ ਬਾਬਾ ਟਲ ਜੀ ਨੇ, ਪਰਮੇਸ਼ਰ ਨਿਰੰਕਾਰ ਦੀ ਸ਼ਕਤੀ ਸੀ, ਮਾਲਕ ਆਪਣੇ ਪਿਆਰਿਆਂ ਪੁੱਤਰਾਂ ਦਾ ਬਚਨ ਮੋੜਦਾ ਨਹੀਂ, ਮਰਿਆ ਜਿਉਂਦਾ ਕੀਤਾ, ਪਿਤਾ ਜੀ ਗੁੱਸੇ ਹੋਏ, ਸ਼ਕਤੀ ਕਿਉਂ ਖਾਈ? ਰੱਬ ਦੇ ਸਰੀਕ ਨਹੀਂ ਮਰਨੇ, ਜੋ ਹੋ ਰਿਹਾ ਭਾਣੇ ਵਿੱਚ ਹੋ ਰਿਹਾ, ਹਰ ਬਿਨ ਕੋਈ ਮਾਰ ਜਿਵਾਲ ਨਾ ਸਕੇ, ਮਨ ਹੋਏ ਨਿਚਿੰਦ ਨਿਸਲ ਹੋਏ ਰਹੀਏ। ਸਤਿਗੁਰੂ ਚ ਸਿੱਖ ਸ਼ਕਤੀਆਂ ਹੈ, ਸਤਿਗੁਰ ਮੇਰਾ ਮਾਰ ਜਿਵਾਲੇ, ਸਤਿਗੁਰ ਮੇਰਾ ਸਰਪ੍ਰਤ ਪਾਲੇ, ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਪਈ ਹੈ ਸਭਨੀ ਥਾਈ। ਸੋ ਇਸ ਪ੍ਰਕਾਰ ਮ੍ਰਿਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ, ਬਸੂ ਪ੍ਰੇਤ ਮੁਕਤ ਪਏ ਸਰੋਤੇ, ਹਰਨਾਮਾ ਮੁਖ ਗਾਇਆ, ਹੁਣ ਸਰੀਰ ਛੱਡ ਦੁਨੀਆਂ ਤੋਂ ਤੂੰ ਜਾਣਾ ਕਰ, ਪਿਤਾ ਦਾ ਬਚਨ ਮੰਨ ਕੇ ਨਾ ਨਹੀਂ ਕੀਤੀ, ਸਰੀਰ ਛੱਡ ਕੇ ਸੱਚਖੰਡ ਚਲੇ ਗਏ। ਬਾਬਾ ਅਟਲ ਜੀ ਦਾ ਅੱਜ ਅਵਤਾਰ ਜਾਂ ਜਨਮ ਜਾਂ ਕਿਸ ਤਰ੍ਹਾਂ ਦਿਹਾੜਾ ਡਾਇਰੀ ਤੇ ਲਿਖਿਆ ਵੇਖ ਕੇ ਦਾਸ ਨੂੰ ਬਚਨ ਚੇਤੇ ਆਇਆ ਤੇ ਮਰੇ ਜਿਉਂਦੇ ਕਰਨ ਦੀਆਂ ਹੋਰ ਕਿੰਨੀਆਂ ਸਾਖੀਆਂ ਗੁਰੂ ਘਰ ਵਿਚ ਬੇਅੰਤ। ਗੁਰੂ ਨਾਨਕ ਪਾਤਸ਼ਾਹ ਤੋਂ ਆਰੰਭ ਹੁੰਦੀਆਂ ਸਮਗਰ ਤਾਂ ਦੱਸੀਆਂ ਕਹੀਆਂ ਨਹੀਂ ਜਾ ਸਕਦੀਆਂ, ਇਤਿਹਾਸਕਾਰਾਂ ਕੁਝ ਲਿਖੀਆਂ ਤੇ ਕੁਝ ਪੜ੍ਹਨ ਚ ਵੀ ਰਹਿ ਸਕਦੀਆਂ ਏ। ਵੱਡੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਬਾ ਗੁਰਦਿੱਤਾ ਜੀ ਸਨ, ਜਿਨ੍ਹਾਂ ਨੇ ਕੀਰਤਨਪੁਰ ਸਾਹਿਬ ਦੀ ਧਰਤੀ ਵਸਾਈ। ਉਸ ਮੌਕਾ ਤੀਰ ਕਮਾਨ ਹੱਥ ਵਿਚ ਸ਼ਿਕਾਰ ਖੇਡਣ ਚਲੇ, ਜੀਵਨ ਮੁਕਤੀ ਦੇਣੀ ਏ। ਦੂਰੋਂ ਛੋਟੇ ਜੇ ਕੱਦ ਦੀ ਗਊ ਚੁਗ ਰਹੀ ਸੀ, ਤੀਰ ਛੱਡ ਬੈਠੇ, ਗਊ ਨੂੰ ਵੱਜ ਗਿਆ, ਮ੍ਰਿਤੂ ਹੋ ਗਈ ਤੇ ਪਹਾੜੀਆਂ ਹਿੰਦੂਆਂ ਨੇ ਬੜਾ ਰੌਲਾ ਪਾਇਆ। ਗੁਰੂ ਪੁੱਤਰ ਨੇ ਗਊ ਹੱਤਿਆ ਕਰਤੀ, ਗਊ ਮਾਰ ਦਿੱਤੀ ਤੇ ਮਨ ਚ ਦਇਆ ਆ ਗਈ, ਤਰਸ ਆ ਗਿਆ। ਨੇੜੇ ਛੱਪੜ ਪਾਣੀ ਸੀ, ਉਸ ਜਲ ਲੈ ਕੇ ਪਰਮੇਸ਼ਰ ਦਾ ਨਾਮ ਸੁਣਾ ਕੇ ਗਊ ਤੇ ਪਾ ਕੇ ਤੇ ਮਰੀ ਜਿਉਂਦੀ ਕਰ ਦਿੱਤੀ। ਜਿੰਦ ਆਵੜੀ ਉਸ ਥਾਂ ਦਾ ਨਾਂ ਹੁਣ ਤੱਕ ਪਿਆ ਹੋਇਆ ਹੈ। ਕਦੇ ਜਾਓ, ਦਰਸ਼ਨ ਕਰ ਲਿਓ, ਪੁੱਛ ਲਿਓ ਸਾਖੀ। ਫਿਰ ਪਿਤਾ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁੱਸੇ ਹੋਏ, ਪੁੱਤਰ ਐਵੇਂ ਕਿਉਂ ਕੀਤਾ, ਮਾਰਨੀ ਨਹੀਂ ਸੀ, ਮਰ ਗਈ ਤੇ ਜਵਾਈ ਕਿਉਂ, ਹੁਣ ਸਰੀਰ ਛੱਡ ਸੱਚਖੰਡ ਨੂੰ ਜਾ। ਹੱਥ ਦੀ ਸੋਟੀ ਕੱਢ ਕੇ ਸੱਚਖੰਡ ਨੂੰ ਚਲੇ ਗਏ। ਉਹ ਦਰਖਤ ਬਣਿਆ ਹੁਣ ਤੱਕ ਦਿਖਾਈ ਦਿੰਦਾ। ਇਸ ਪ੍ਰਕਾਰ ਜੇ ਪਹਿਲੇ ਖਿਆਲ ਰਹੀਏ ਧੰਨ ਗੁਰੂ ਨਾਨਕ ਪਾਤਸ਼ਾਹ ਵੱਲ, ਟੋਕ ਮਾਤਰ ਥੋੜੀਆਂ ਥੋੜੀਆਂ ਜਿਹੀਆਂ ਬੇਨਤੀਆਂ ਕਰਾਂ ਸਮੇਂ ਥੋੜੇ ਅਨੁਸਾਰ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜਦੋਂ ਦਿੱਲੀ ਗਏ ਹੈ ਤੇ ਜਮੁਨਾ ਤੇ ਨਿਭਾਉਣ ਵਾਸਤੇ ਹਾਥੀ ਮਹਾਵਤ ਲੈ ਕੇ ਆਏ, ਉਹ ਹਾਥੀ ਡਿੱਗ ਪਿਆ ਤੇ ਮਰ ਗਿਆ। ਉਹ ਰੋਣ ਲੱਗ ਗਏ। ਮਹਾਰਾਜ ਸਾਹਿਬ ਕਹਿੰਦੇ, ਕਿਉਂ ਰੋਂਦੇ ਹੋ, ਹਾਥੀ ਤੇ ਭਾਵ ਰਾਜੇ ਦਾ ਸੀ, ਤੁਹਾਡਾ ਕੀ ਵਿਗੜਿਆ ਹੈ? ਮਹਾਰਾਜ ਸਾਹਿਬ, ਰਾਜਾ ਤੇ ਹਾਥੀ ਹੋਰ ਲੈ ਲਓ ਤੇ ਨੌਕਰ ਵੀ ਹੋਰ ਰੱਖ ਲਓ, ਸਾਡੀ ਉਪਜੀਵਿਕਾ ਜਾਂਦੀ ਰਹੀ, ਅਸੀਂ ਤਾਂ ਕਲਪਦੇ ਹਾਂ। ਮਰਦਾਨਿਆਂ, ਮਾਰ ਜਲਦਾ ਛਿੱਟਾ ਜਿਉਂਦਾ ਕਰ ਦੇ, ਪਰਬਕਾਰੀ ਕਰ ਇਹਨਾਂ ਤੇ, ਜਿਉਂਦਾ ਕਰ ਦਿੱਤਾ। ਫਿਰ ਲੋਕ ਦੁਨੀਆਂ ਦੇ ਚੱਲ ਕੇ ਆਏ, ਕਾਜੀ ਨੇ ਮਖੌਲ ਕੀਤਾ, ਇੰਨੀ ਸ਼ਕਤੀ ਹੈ ਤੇ ਫਿਰ ਮਾਰ ਕੇ ਵਿਖਾਉਣ? ਹਜ਼ੂਰ ਨੇ ਇੱਕ ਵਾਰੀ ਮਹਾਰਾਜ ਸਾਹਿਬ ਨੇ ਕਿਹਾ, ਫਿਰ ਮਰ ਗਿਆ, ਉਹ ਫਿਰ ਰੋਣ ਲੱਗ ਗਏ, ਫਿਰ ਜਿਉਂਦਾ ਕੀਤਾ ਦੋ ਵਾਰੀ। ਕਦੇ ਇਤਿਹਾਸ ਪੜ੍ਹੋ, ਕਈ ਵਾਰੀ ਕੋਈ ਗੱਲ ਸਰੋਤਾ ਜਨ ਨਵੀਂ ਸੁਣੇ ਤੇ ਉਹਨੂੰ ਠੀਕ ਨਹੀਂ ਭਾਸਦੀ, ਹੁੰਦੀ ਠੀਕ ਹੀ ਹੈ, ਸਾਡੇ ਤੱਕ ਪਹਿਲਾਂ ਪਹੁੰਚੀ ਹੈ। ਖਾਰੋ ਵਿਚਾਰ ਵਿਸਾਰ ਵਾਲੀ ਸਾਖੀ, ਧੰਨ ਗੁਰੂ ਨਾਨਕ ਪਾਤਸ਼ਾਹ ਜਦੋਂ ਕਾਸ਼ੀ ਗਏ ਹੈ, ਮਹਾਂਦਿਓ ਦੇ ਬੇਨਤੀ ਕਰਨ ਤੋਂ, ਬੜੇ ਪੰਡਿਤ ਪੜ੍ਹੇ ਲਿਖੇ ਨੇ, ਬੜੇ ਹੰਕਾਰੀ ਨੇ, ਗੰਭੀਰ ਰੋਗੀ ਨੇ, ਅਨਪੜ੍ਹ ਨੂੰ ਸਮਝਾਉਣਾ ਕੁਝ ਥੋੜਾ ਸੌਖਾ ਤੇ ਪੜ੍ਹੇ ਨੂੰ ਬੜਾ ਔਖਾ ਹੈ, ਉਹ ਮੰਨਦਾ ਨਹੀਂ, ਉਕਤੀਆਂ ਜੁਗਤੀਆਂ ਅੱਗੋਂ ਕਹੀ ਜਾਂਦਾ ਹੈ। ਇਸ ਪ੍ਰਕਾਰ ਸਾਹਿਬ ਸੱਚੇ ਪਾਤਸ਼ਾਹ ਗਏ, ਚਤਰਦਾਸ ਆਦਿਕ, ਗੰਗਾ ਦਾਸ, ਗੋਪਾਲ ਦਾਸ ਪੰਡਿਤ ਇਕੱਠੇ ਹੋਏ, ਗੁਰੂ ਚਰਨਾਂ 'ਚ ਹਾਜ਼ਰ ਹੋਏ, ਸਾਡੇ ਨਾਲ ਚਰਚਾ ਕਰੋ। ਹਜ਼ੂਰ ਕਹਿੰਦੇ, ਕੀ ਲੋੜ ਹੈ, ਜੇ ਸਾਡਾ ਕਾਨੂੰਨ ਹੈ ਇੱਥੋਂ ਦਾ, ਸਾਡਾ ਫੈਸਲਾ ਹੈ, ਜੇ ਚਰਚਾ ਵਿੱਚ ਕੋਈ ਹਾਰ ਜਾਵੇ ਤੇ ਕੀ ਕਰਦੇ ਹੋ? ਉਸਦੇ ਗ੍ਰੰਥ ਲੈ ਲੈਂਦੇ ਹਾਂ, ਰੱਖ ਲੈਂਦੇ, ਉਹਨੂੰ ਇੱਥੋਂ ਕੱਢ ਦਿੰਦੇ ਹਾਂ, ਤੇ ਜੇ ਚਰਚਾ ਕੋਈ ਜਿੱਤ ਜਾਵੇ ਤੇ ਫਿਰ ਆਪਣੇ ਤੋਂ ਵੱਡਾ ਪੰਡਿਤ ਮੰਨ ਲੈਂਦੇ ਹਾਂ। ਹਜ਼ੂਰ ਨੇ ਸੋਚਿਆ, ਗੰਭੀਰ ਡੋਗੀ ਨੇ, ਇਹਨਾਂ ਦਾ ਇਲਾਜ ਚੰਗੀ ਤਰ੍ਹਾਂ ਕਰਨਾ ਪੈਣਾ ਹੈ, ਕੋਈ ਅਨਪੜ੍ਹ ਹੋਵੇ ਉਹਦੇ ਪਾਸੋਂ ਕਥਾ ਕਰਵਾਈਏ। ਅਨਪੜ੍ਹ ਤਾਂ ਕੋਈ ਦਿਸਿਆ ਨਾ, ਕੁੱਤਾ ਮਰਿਆ ਪਿਆ ਸੀ, ਉਸ ਵਰਗੇ ਉੱਤੇ ਅੰਮ੍ਰਿਤ ਰੂਪ, ਅੰਮ੍ਰਿਤ ਵਰਗੀ ਦ੍ਰਿਸ਼ਟੀ, ਨੇਤਰਾਂ ਦੀ ਕਟਾਕਸ਼ ਪਈ। ਕੂਕਰ ਨੂੰ ਕਹਿੰਦੇ, ਉੱਠ, ਤੇਰੇ ਜਾਤ ਭਾਈ, ਤੇਰੀ ਬਰਾਦਰੀ ਆਈ ਹੈ, ਤੇਰੇ ਜਾਤ ਭਾਈ, ਤੂੰ ਇਹਨਾਂ ਨਾਲ ਚਰਚਾ ਕਰ। ਗੁਰਮੁਖੋ, ਜਰਾ ਧਿਆਨ ਤੇ ਦੇ, ਉਸ ਕਿਸ ਗੁਰੂ ਦੇ ਸਿੱਖ ਹਾਂ, ਅਸੀਸ ਕਿਸ ਨੂੰ ਚੁਕਾਉਂਦੇ ਹਾਂ, ਸਿੱਖ ਬਣ ਤੋਂ ਨਾ ਕਰਦੇ ਹਾਂ ਜਾਂ ਹਾਂ ਕਰਦੇ ਹਾਂ, ਜੋ ਨੇੜੇ ਸਮਾਂ ਆਇਆ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਬ, ਤੁਰਤ ਕੂਕਰ ਜਿਉਂਦਾ ਹੋਇਆ, ਮਰੇ ਵਿੱਚ ਸਵਾਸ ਪੈਦਾ ਹੋਏ, ਗੁਰੂ ਚਰਨਾਂ 'ਚ ਆਇਆ ਤੇ ਬੰਦੇ ਸਮਾਨ ਬੋਲਿਆ, ਵਿਦਵਾਨਾਂ ਸਮਾਨ ਉਹਨੇ ਉੱਤਰ ਦਿੱਤੇ, ਵੇਦਾਂ ਸ਼ਾਸਤਰਾਂ ਦੇ ਨਿਰੁੱਤਰ ਕਰ ਦਿੱਤਾ। ਗੋਪਾਲ ਦਾਸ, ਚਤਰਦਾਸ, ਗੰਗਾ ਦਾਸ ਹੋਰ ਜਿੰਨੇ ਪੜ੍ਹੇ ਲਿਖੇ ਆਏ ਸਨ। ਫਿਰ ਪੁੱਛਿਆ ਮਹਾਰਾਜ ਸਾਹਿਬ ਨੂੰ, ਸਾਡਾ ਜਾਤ ਭਾਈ ਕਿਉਂ ਕਿਹਾ? ਕਹਿੰਦੇ, ਤੇਰੀ ਬਰਾਦਰੀ ਵਿੱਚੋਂ ਹੀ ਹੈ, ਪੁੱਛ ਲਿਆ। ਜਦੋਂ ਪੁੱਛਿਆ, ਸਾਖੀ ਲਵੇਰੀ ਨੂੰ ਛੋਟੀ ਕਰਾਂ, ਦੱਸਿਆ, ਮੈਂ ਤੇਰਾ ਵੱਡਾ ਵਿਸ਼ਨ ਦੱਤ ਪੰਡਿਤ ਹਾਂ, ਪੜ੍ਹਿਆ ਮੈਂ ਵੀ ਬਹੁਤ ਸਾਂ, ਬਹੁਤੇ ਗ੍ਰੰਥ ਪੜ੍ਹਨ ਨਾਲ ਕੋਈ ਬਹੁਤੀ ਪ੍ਰਾਪਤੀ ਨਹੀਂ, ਸੋ ਜ਼ਿਆਦਾ ਪਰਮੇਸ਼ਰ ਦੇ ਨਾਮ ਜਪਣ ਨਾਲ ਪ੍ਰਾਪਤੀ ਹੈ। ਬਾਣੀ ਨਾਮ ਰੂਪ ਹੈ, ਤਾਂ ਇਹਦਾ ਜਾਪ ਸਿਮਰਨ ਕੀਤਾ ਜਾਂਦਾ ਹੈ, ਇਹ ਆਪ ਨਿਰੰਕਾਰ ਦਾ ਸਰੂਪ ਨੇ, ਇਹਨਾਂ ਨਾਲ ਚਰਚਾ ਨਾ ਕਰੋ, ਸਭ ਉਪਦੇਸ਼ ਗ੍ਰਹਿਣ ਕਰੋ, ਜ਼ਿੰਦਗੀ ਸਵਾਰੋ। ਜਿਹੜੀ ਬੋਲੀ ਉਹ ਜਾਣਦੇ ਸੀ, ਸਾਹਿਸ ਕ੍ਰਿਤੀ ਸਹਜਾਰ ਮੁਖ ਵਾਲੇ ਸ਼ੇਸ਼ ਨਾਗ ਦੀ ਬੋਲੀ, ਉਸੇ ਬੋਲੀ ਚ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਧੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਿਲਾਟੰ ਦੋ ਧੋਤੀ ਬਸੁਰਗ ਪਾਟੰ ਚਾਰ ਸਲੋਕ ਸੁੰਦਰ ਉਹਨਾਂ ਨੂੰ ਬਖਸ਼ ਕੀਤੇ ਸੀ, ਜਿਨ੍ਹਾਂ ਵਿਚ ਬੜਾ ਭਾਰੀ ਗਿਆਨ ਹੈ, ਅਰਥ ਕਰਨ ਤੋਂ ਪ੍ਰਾਪਤੀ ਹੁੰਦੀ ਹੈ। ਇਹ ਚਾਰ ਸਲੋਕ ਲੈ ਕੇ ਉਨ੍ਹਾਂ ਦੇ ਅੱਗੇ ਪੋਤਰੇ ਹਰੀਲਾਲ ਹਰੀ ਕ੍ਰਿਸ਼ਨ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਹਾਜ਼ਰ ਹੋਏ ਸਨ ਅੰਮ੍ਰਿਤਸਰ ਸਾਹਿਬ। ਤੇ ਫਿਰ ਮਹਾਰਾਜ ਸਾਹਿਬ ਨੇ ਅਗਲੇ 67 ਸਲੋਕ ਇਹ ਉਨ੍ਹਾਂ ਨੂੰ ਬਖਸ਼ ਕੀਤੇ ਸੀ। ਕਤੰਚ ਮਾਤਾ ਕਤੰਚ ਪਿਤਾ ਕਤੰਚ ਬੰਤਾ ਵਿਨੋਦ ਸੁਤ ਹੈ ਕਤੰਚ ਭਰਾਤ ਮੀਤ ਹਿਤਬੰਧਵ ਕਤੰਚ ਮੋਹ ਕੁਟੰਬ ਅਤੇ ਇਤ ਆਦਿਕ 71 ਸਲੋਕ ਸਾਰੇ ਗੁਰੂ ਨਾਨਕ ਪਾਤਸ਼ਾਹ ਸਮੇਤ ਜਿਹੜੀ ਬੋਲੀ ਪੜ੍ਹੀ ਲਿਖੀ ਉਹ ਜਾਣਦੇ ਸੀ, ਉਸੇ ਵਿਚ ਸਭ ਸਿੱਖਿਆ ਦੇ ਕੇ ਨਿਹਾਲ ਕੀਤਾ। ਮਰੇ ਹੋਏ ਕੁੱਤੇ ਪਾਸੋਂ ਚਰਚਾ ਕਰਵਾਈ, ਕੀ ਨਹੀਂ ਕਰਵਾ ਸਕਦੇ, ਭਲੀ ਪ੍ਰਕਾਰ ਜਾਣਦੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਗੁੰਗੇ ਪਾਸੋਂ ਚਰਚਾ ਕਰਵਾਈ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਇੱਕ ਦੇਸ਼ ਗਏ, ਉਸ ਦੇਸ਼ ਵਿਚ ਅੰਨ ਨਹੀਂ ਹੁੰਦਾ ਤੇ ਨਾ ਉਥੇ ਅਗਨੀ ਬਲਦੀ ਹੈ। ਸੂਰ ਪ੍ਰਕਾਸ਼ ਪ੍ਰਸੰਗ ਲੰਬਾ ਹੈ, ਮੈਂ ਛੋਟੀ ਜਿਹੀ ਬੇਨਤੀ ਕਰਾਂ। ਉਥੇ ਜੋ ਦੁੰਬੇ ਚਾਰਦਾ ਆਇਆ ਜਾਲੀ, ਉਸਨੇ ਬੇਨਤੀ ਕੀਤੀ, ਮਹਾਰਾਜ ਸਾਹਿਬ ਸਾਡਾ ਇੱਥੋਂ ਦਾ ਰਿਵਾਜ ਹੈ, ਜੇ ਕੋਈ ਬਾਹਰੋਂ ਪਖੀਰ ਸੰਤ ਮਹਾਤਮਾ ਕੋ ਬ੍ਰਹਮਚਾਰੀ ਆਵੇ, ਅਸੀਂ ਜਾਨਵਰ ਮਾਰ ਕੇ ਉਹਦਾ ਮਾਸ ਉਸ ਨੂੰ ਖਵਾਉਂਦੇ ਹਾਂ, ਅੱਗ ਇੱਥੇ ਬਲਦੀ ਨਹੀਂ ਤੇ ਕਿਤਰਾ ਭੁੰਨਦੇ ਹੋ। ਕਹਿੰਦੇ ਜੀ ਪੱਥਰਾਂ ਵਿਚ ਰੱਖਦੇ ਹਾਂ, ਉੱਪਰ ਪੱਥਰ ਥੱਲੇ ਪੱਥਰ ਤੇ ਸੂਰਜ ਦੇ ਮੰਤਰ ਪੜ੍ਹਦੇ ਹੈ, ਉਹਦੀ ਕਨਵੈਸ਼ਨ ਭੁੱਜ ਜਾਂਦਾ ਤੇ ਉਹ ਛਕਦੇ ਹਾਂ ਤੇ ਉਹ ਛਕਾਉਂਦੇ ਹੈ। ਸੋ ਮਹਾਰਾਜ ਸਾਹਿਬ ਅਸੀਂ ਮਾਸ ਨਹੀਂ ਖਾਂਦੇ, ਸਾਨੂੰ ਲੋੜ ਨਹੀਂ। ਮਹਾਰਾਜ ਸਾਹਿਬ ਤੁਹਾਨੂੰ ਲੋੜ ਨਹੀਂ, ਮੈਨੂੰ ਲੋੜ ਹੈ। ਜੇ ਤੁਸੀਂ ਨਾ ਇਹ ਮੇਰੀ ਭੇਟਾ ਅੰਗੀਕਾਰ ਕੀਤੀ, ਮੇਰਾ ਮਾਲਕ ਮੈਨੂੰ ਗੁੱਸੇ ਹੋਵੇਗਾ, ਮੈਨੂੰ ਸਜ਼ਾ ਦੇਵੇਗਾ। ਇੱਥੋਂ ਦਾ ਸਾਡੀ ਬਰਾਦਰੀ ਦਾ ਕਾਨੂੰਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਆਗਿਆ ਦੇ ਦਿੱਤੀ, ਦੁੰਬਾ ਮਾਰਿਆ, ਖਲ ਲਾਈ, ਹੱਡੀਆਂ ਵੱਖਰੀਆਂ ਕੀਤੀਆਂ, ਉਹਦਾ ਮਾਸ ਪੱਥਰਾਂ ਚ ਰੱਖਿਆ, ਸੂਰਜ ਦੇ ਮੰਤਰ ਪੜ੍ਹੇ, ਜਦੋਂ ਮਾਸ ਭੁੱਜ ਗਿਆ ਗੁਰੂ ਚਰਨਾਂ ਚ ਲਿਆ ਕੇ ਹਾਜ਼ਰ ਕਰ ਦਿੱਤਾ। ਹਜ਼ੂਰ ਕਹਿੰਦੇ ਉਹਦੀ ਖਲ ਤੇ ਹੱਡੀਆਂ ਵੀ ਲੈ ਆ ਲਿਆਂਦੀਆਂ ਤੇ ਕਹਿੰਦੇ ਦੁੰਬਿਆ ਉੱਠ, ਤੂੰ ਵੀ ਆਪਣੀ ਬਰਾਦਰੀ ਇਹਨਾਂ ਭਰਾਵਾਂ ਸਮਾਨ ਨਾਲ ਚੁਗ। ਉਸੇ ਵੇਲੇ ਭੁੱਜਾ ਹੋਇਆ ਮਾਸ ਜਿਉਂਦਾ ਹੋਇਆ ਤੇ ਚੁਗਣਾ ਉਹਨੇ ਆਰੰਭ ਕਰਤਾ। ਸੋ ਇਸ ਪ੍ਰਕਾਰ ਜਿਹੜਾ ਉਹ ਚਾਰਨ ਵਾਲਾ ਚੁਰਵਾਇਆ ਸੀ, ਬੜਾ ਹੈਰਾਨ ਹੋਇਆ, ਇੱਕ ਮਰਿਆ ਜਿਉਂਦਾ, ਦੂਜਾ ਭੁੱਜਿਆ ਮਾਸ, ਵੱਖਰੀਆਂ ਹੱਡੀਆਂ ਵੱਖਰੇ, ਖਲ ਇਹਦੀ ਜਿਉਂਦਾ ਕਰ ਦਿੱਤਾ ਹੈ। ਉਹਨੇ ਜਾ ਕੇ ਆਪਣੇ ਨਗਰ ਰੌਲਾ ਪਾਇਆ, ਹੋਰ ਸਾਰੇ ਇਕੱਠੇ ਹੋ ਕੇ ਪਿੰਡ ਦਾ ਮੁਖੀਆ ਆਦਿ ਆਏ। ਹਜ਼ੂਰ ਨੇ ਬੇਨਤੀ ਕੀਤੀ, ਮਾਸ ਨਾ ਖਾਇਆ ਕਰੋ ਜੀ, ਕੀ ਕਰੀਏ, ਅੰਨ ਹੁੰਦਾ ਨਹੀਂ, ਅੱਗ ਬਲਦੀ ਨਹੀਂ, ਲਿਆਓ ਕੁਝ ਅੰਨ ਇਕੱਠਾ ਕਰਕੇ। ਲਿਆਂਦਾ, ਖਲਾਰਿਆ, ਉੱਗਿਆ, ਬੇਅੰਤ ਫਸਲ ਹੋਈ, ਅਗਨੀ ਵੀ ਅੱਜ ਤੋਂ ਤੁਹਾਨੂੰ ਪ੍ਰਾਪਤ ਹੋਵੇਗੀ, ਬਲਿਆ ਕਰੇਗੀ। ਮਾਸ ਆਦਿ ਨਾ ਖਾਇਆ ਕਰੋ, ਜੀਵਨ ਨੂੰ ਤੰਗ ਨਾ ਕਰਿਆ ਕਰੋ। ਇਹੋ ਜਿਹੀਆਂ ਕਿੰਨੀਆਂ ਸਾਖੀਆਂ ਹਜ਼ੂਰ ਸੱਚੇ ਪਾਤਸ਼ਾਹ ਜੀ ਦੀਆਂ ਵਿਸਥਾਰ ਪੂਰਵ ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਲਿਖੀਆਂ ਹੋਈਆਂ ਕਵੀ ਸੰਤੋਖ ਸਿੰਘ ਜੀ ਨੇ। ਹੋਰ ਮਹਾਰਾਜ ਸਾਹਿਬ ਇੱਕ ਥਾਂ ਤੇ ਜਾ ਕੇ ਬੈਠੇ, ਕੁਝ ਦਿਨ ਬੈਠੇ ਰਹੇ। ਇੱਕ ਜਾਲੀ ਬੱਕਰੀਆਂ ਚਾਰਦਾ ਆਇਆ, ਭੇਡਾਂ ਬੱਕਰੀਆਂ ਦੁੰਬੇ ਆਦਿਕ। ਮਹਾਰਾਜ ਸਾਹਿਬ ਨੂੰ ਬੈਠਿਆਂ ਵੇਖ ਕੇ ਕਹਿੰਦਾ, ਕਿੰਨੇ ਦਿਨ ਹੋਏ ਤੁਹਾਨੂੰ ਇੱਥੇ ਬੈਠਿਆਂ ਵੇਖਦੇ ਹੈ, ਤੁਸੀਂ ਕੋਈ ਡਾਕੂ ਚੋਰ ਹੋ, ਰਾਹ ਮਾਰ ਹੋ, ਧਾੜ ਵੀ ਹੋ, ਜੇ ਸੰਤ ਭਗਤਾਂ ਵਾਲਾ ਤੁਹਾਡਾ ਲਿਬਾਸ ਹੈ, ਨਗਰ ਦੇ ਸ਼ਹਿਰ ਦੇ ਨੇੜੇ ਜਾਓ, ਕੋਈ ਪਦਾਰਥ ਖਾਓ, ਇੱਥੇ ਕੋਈ ਬੈਠੇ ਹੋ। ਮਹਾਰਾਜ ਸਾਹਿਬ ਕਹਿੰਦੇ, ਤੇਰਾ ਕੋਈ ਨਿਸ਼ਾਂਤ ਨਹੀਂ ਅਸੀਂ ਕੀਤਾ, ਉਹ ਬੋਲ ਚੰਗੇ ਨਹੀਂ ਸੀ ਬੋਲਦਾ, ਜਾ ਕੇ ਆਪਣੀਆਂ ਬੱਕਰੀਆਂ ਚਾਰ ਜੋ ਬੱਕਰੀਆਂ ਦੁੰਬਿਆਂ ਵੱਲ ਗਿਆ ਤੇ ਸਾਰੇ ਮਰੇ ਪਏ। ਬੜਾ ਹੈਰਾਨ ਹੋਇਆ, ਬੜਾ ਪਛਤਾਇਆ, ਮੈਂ ਉਹਨਾਂ ਮਹਾਤਮਾ ਨੂੰ ਬੋਲ ਕਬੋਲ ਠੀਕ ਨਹੀਂ ਬੋਲੇ, ਇਹ ਤਾਂ ਮੈਨੂੰ ਸਜ਼ਾ ਮਿਲੀ ਹੈ, ਜਿਨ੍ਹਾਂ ਦੇ ਜਾਨਵਰ ਮੈਂ ਚਾਰਨ ਲਈ ਲਿਆਇਆ ਮਰ ਗਏ ਹੈ ਤੇ ਉਹ ਮੈਨੂੰ ਹੁਣ ਤੰਗ ਕਰਨਗੇ, ਦੁੱਖ ਦੇਣਗੇ। ਗੁਰਚਰਨੀ ਆ ਕੇ ਪੈ ਗਿਆ, ਰੋਣ ਲੱਗ ਗਿਆ, ਮਾਫ਼ੀ ਮੰਗੀ ਜੇ ਮੈਨੂੰ ਬਖਸ਼ ਲਓ। ਕਹਿੰਦੇ ਜਾ ਕੇ ਸਤਨਾਮ ਵਾਹਿਗੁਰੂ ਸੁਣਾ, ਜਿਉਂਦੇ ਹੋਣਗੇ। ਜਾ ਕੇ ਸੁਣਾਉਣ ਤੋਂ ਸਾਰੇ ਜਿਉਂਦੇ ਹੋ ਗਏ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਿੱਖ ਆਪਾਂ ਕਹਾਉਂਦੇ ਹਾਂ ਤੇ ਭਰੋਸਾ ਯਕੀਨ ਵੀ ਰੱਖੀਏ, ਤੇ ਸਿੱਖ ਬਣਨ ਵਿੱਚ ਦੇਰ ਨਾ ਲਾਈਏ, ਸਮਾਂ ਨੇੜੇ ਆਇਆ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤ ਭਾਗ ਤੋਂ ਲਾਗਾ ਸੇਵ। ਇਹ ਪੰਕਤੀਆਂ ਸਦਾ ਸਦਾ ਨਾਲ ਸਦੀਵੀ ਯਾਦ ਰੱਖਣੀਆਂ। ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਸਾ ਮੁਰਦਿਆਂ ਦੀ ਜਾਨ ਪਾਉਣ ਵਾਲੇ, ਅਸੀਂ ਬੜਿਆਂ ਪਾਸਿਆਂ ਤੋਂ ਮੁਰਦੇ ਹੋ ਚੁੱਕੇ ਹਾਂ, ਮਰ ਚੁੱਕੇ ਹਾਂ, ਜ਼ਮੀਰ ਮਰ ਚੁੱਕੀ ਹੈ। ਇਸ ਪ੍ਰਕਾਰ ਜਿਉਂਦੇ ਹੋਈਏ ਪਰਮੇਸ਼ਰ ਦੇ ਨਾਮ ਨੂੰ ਛੱਕ ਕੇ, ਗੁਰੂ ਚਰਨ ਪੌਲ ਖੰਡੇ ਦੀ ਪੌਲ ਛੱਕ ਕੇ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਰਕੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ, ਸਾਰਾ ਮਰਿਆ ਇੱਜੜ ਜਿਉਂਦਾ ਕਰਤਾ। ਉਹਦੇ ਬਾਅਦ ਜਾ ਕੇ ਦਵਾਈ ਦਿੱਤੀ, ਉਹ ਮਾਲਕ ਸਾਰੇ ਲੱਭਦੇ ਆਏ, ਕਹਿੰਦਾ ਜੀ ਅੱਜ ਤੋਂ ਮੈਂ ਇਹਨਾਂ ਦਾ ਹੋ ਗਿਆ, ਆਪਣਾ ਮਾਲ ਸਾਂਭੋ ਜਾਂ ਨਾ ਤੁਹਾਡੀ ਮਰਜ਼ੀ ਹੈ, ਮੈਂ ਹੁਣ ਸਾਰੀ ਜ਼ਿੰਦਗੀ ਇਹਨਾਂ ਦੇ ਚਰਨਾਂ 'ਚ ਬਤੀਤ ਕਰਾਂਗਾ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਹੋਰ ਸਥਾਨ ਤੇ ਚਲੇ ਗਏ। ਸਿੱਖ ਬੜਾ ਗਰੀਬ ਸੀ, ਉਸਨੇ ਲੰਗਰ ਪਾਣੀ ਵਰਜਿਆ ਮਹਾਰਾਜ ਸਾਹਿਬ ਨੂੰ, ਸੋ ਉਹਦੇ ਘਰੇ ਚਲੇ ਗਏ। ਛੋਟਾ ਜਿਹਾ ਉਸਦਾ ਬੱਚਾ ਸੀ ਤੇ ਘਰ ਵਾਲੀ ਨੇ ਅਗਨੀ ਬਾਲੀ, ਕੁਛ ਪਦਾਰਥ ਬਣਾਉਣ ਲਈ ਤਿਆਰੀ ਕੀਤੀ ਤੇ ਕੁਝ ਵਸਤੂ ਲੈਣ ਚਲੇ ਗਈ। ਛੋਟਾ ਜਿਹਾ ਬੱਚਾ ਉਸ ਬਲਦੀ ਅੱਗ ਵਿੱਚ ਡਿੱਗ ਕੇ ਤੇ ਸੜ ਕੇ ਮਰ ਗਿਆ। ਭਾਗਾਂ ਵਾਲੀ ਆਤਮਾ ਬੀਬੀ ਹੌਸਲੇ ਵਾਲੀ ਸੀ, ਉਹਨੇ ਆਪਣੇ ਪਤੀ ਨੂੰ ਵੀ ਨਹੀਂ ਜਣਾਇਆ ਤੇ ਉਹਨੂੰ ਮੰਦਰ ਮੰਜੇ ਤੇ ਪਾ ਕੇ ਢੱਕ ਕੇ ਵੀ ਆਏ ਮਹਾਤਮਾ ਕਦੇ ਭੁੱਖੇ ਨਾ ਚਲੇ ਜਾਣ। ਪਿਛਲਿਆਂ ਸਮਿਆਂ ਚ ਸੂਤ ਕਪਾਤਕ ਦਾ ਬੜਾ ਵਹਿਮ ਹੁੰਦਾ ਸੀ, ਸੂਤਕ ਜਦੋਂ ਕੋਈ ਜਨਮ ਲੈ ਲਏ ਤੇ ਪਾਤਕ ਜਦੋਂ ਕੋਈ ਮਰ ਜਾਵੇ। ਭਾਵੇਂ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ ਦੁਨੀਆਂ ਦੇ ਲੋਕ ਜੀਵ ਜਿੰਨੇ ਵੀ ਨੇ, ਸੋ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਇਆ ਆਦਿਕ ਵਿਸਾਰ ਵਾਲੀਆਂ ਪੰਗਤੀਆਂ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਆਏ ਤੇ ਪੁੱਛਿਆ ਵੀ ਤੁਹਾਡਾ ਛੋਟਾ ਜਿਹਾ ਬੱਚਾ ਕਿੱਥੇ ਹੈ? ਤਾਲਮ ਟੋਲਾ ਕੀਤਾ, ਨਹੀਂ ਜ਼ਰੂਰ ਦੱਸੋ, ਮਹਾਰਾਜ ਸਾਹਿਬ ਸੁੱਤਾ ਹੋਣਾ, ਖੇਡਦਾ ਥੱਕ ਗਿਆ ਹੋਣਾ। ਨਹੀਂ ਨਹੀਂ ਜ਼ਰੂਰ, ਆਵਾਜ਼ ਮਾਰੋ, ਉਠਾ ਕੇ ਲਿਆਓ। ਮਹਾਰਾਜ ਸਾਹਿਬ ਫਿਰ ਸਾਡੀ ਆਵਾਜ਼ ਤੋਂ ਤੇ ਦੂਰ ਚਲੇ ਗਿਆ, ਤੁਸੀਂ ਮਾਰ ਲਓ। ਉਸ ਮੌਕਾ ਕੀ ਨਾਂ ਜੀ? ਲਾਲਾ ਕਹਿੰਦੇ ਐ। ਕਹਿ ਕੇ ਆਵਾਜ਼ ਮਾਰੀ, ਚਰਨਾਂ 'ਚ ਜਿਉਂਦਾ ਹੋਇਆ ਤੇ ਹਾਜ਼ਰ ਹੋਇਆ। ਹੋਰ ਵੀ ਸਾਖੀ ਲੰਬੀ ਹੈ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਕਾਨਾ, ਜਿਸ ਲਾਇਆ ਤੇ ਲਾਗਾ, ਆਦਿਕ ਪੰਕਤੀਆਂ ਉਚਾਰੀਆਂ ਤੇ ਕਿਰਪਾ ਬਖਸ਼ ਮਿਹਰ ਕੀਤੀ। ਅਚਲ ਬਟਾਲੇ ਹਜ਼ੂਰ ਬੈਠੇ ਸੀ, ਮਿਸਤਰੀ ਬਰਾਦਰੀ ਦਾ ਕਬੀਰ ਆਪਣਾ ਬੱਚਾ ਲੈ ਕੇ ਹਾਜ਼ਰ ਹੋ ਜਾਏ, ਤੁਹਾਡੇ ਨਾਂ ਤੇ ਜਿਉਂਦਾ ਰਿਹਾ। ਚੰਗਾ ਫਿਰ ਲੱਕੜਾਂ ਦੇ ਢੇਰ 'ਚ ਬਹਿ ਜਾ। ਬਹਿ ਗਿਆ, ਕਿੰਨਾ ਚਿਰ ਅੱਗ ਬਲਦੀ ਰਹੀ ਸਵਾ ਪਹਿਰ, ਤੇ ਫਿਰ ਜਿਉਂਦਾ ਨਿਕਲਿਆ। ਇਸ ਪ੍ਰਕਾਰ ਇਤਿਹਾਸਕ ਸਾਖੀਆਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਹੋਰ ਵੀ ਖਰਹੋ ਵਿਚਾਰ ਤੀਜੇ ਸਰੂਪ ਗੁਰੂ ਅਮਰਦਾਸ ਜੀ ਨੇ ਤੇਈਏ ਤਾਪ ਨਾਲ ਮਰਿਆ ਹੋਇਆ ਜਿਉਂਦਾ ਕੀਤਾ, ਇੱਕ ਹੋਰ ਬੁਖਾਰ ਨਾਲ ਮਰ ਗਿਆ ਜਿਉਂਦਾ ਕੀਤਾ, ਇੱਕ ਹੋਰ ਬੌਲੀ ਸਾਹਿਬ ਦਾ ਕੜ੍ਹ ਤੋੜਨ ਗਿਆ ਪਾਣੀ ਨਿਕਲਣ ਤੋਂ ਮਰ ਗਿਆ ਉਹਨੂੰ ਜਿਉਂਦਾ ਕੀਤਾ, ਇੱਕ ਹੋਰ ਘਰੇ ਪੋਤਰਾ ਪੈਦਾ ਹੋਇਆ ਤੇ ਉਹ ਮਰ ਗਿਆ, ਨੂੰ ਰੋਣ ਲੱਗ ਗਈ ਉਸ ਨੂੰ ਜਿਉਂਦਾ ਕੀਤਾ, ਰਜਾਦੀ ਉਹਦਾ ਨਾਂ ਰੱਖਿਆ। ਇਹ ਗੁਰੂ ਅਮਰਦਾਸ ਜੀ ਦੀਆਂ ਕਿੰਨੀਆਂ ਸਾਖੀਆਂ ਨੇ, ਹੋਰ ਵੀ ਲੰਬੇਰੀਆਂ ਨੇ। ਟੂਕ ਮਾਤਰ ਨਾ ਮਾਤਰ ਬੇਨਤੀ ਦਾਸ ਕਰੜਿਆ, ਬਾਬਾ ਟਲ ਜੀ ਤੋਂ ਫੁਰਨੇ ਜਾ ਗਿਆ ਤੇ ਜਿਹੜਾ ਦਿਹਾੜਾ ਉਹਦੇ ਸੰਬੰਧ ਵਿੱਚ ਕੁਝ ਕੱਲ ਬੇਨਤੀਆਂ ਕੀਤੀਆਂ ਸੀ ਕੁਝ ਹੋਰ ਵੀਰਾਂ ਨੇ ਕਰਨੀਆਂ ਏ। ਇੱਕੇ ਗੱਲ ਨੂੰ ਸਾਰੇ ਕਰੀ ਜਾਣ ਤੇ ਬਹੁਤੀ ਯੋਗ ਨਹੀਂ, ਜਿਹੜਾ ਦੇਣ ਹੋ ਉਹਦੇ ਮਤਲਬ ਜ਼ਰੂਰ ਕੁਝ ਕਹਿਣਾ ਚਾਹੀਦਾ। ਇਸ ਪ੍ਰਕਾਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੰਬੰਧ ਤੇ ਮੂਸਨ ਦੀ ਸਾਖੀ ਵੀ ਲੰਬੇਰੀ ਹੈ, ਜਿਨ੍ਹਾਂ ਦੇ ਨਾਂ ਤੋਂ ਹਜ਼ੂਰ ਨੇ ਬਾਣੀ ਉਚਾਰੀ ਹੈ। ਸੰਮਨ ਜੋ ਇਸ ਪ੍ਰੇਮ ਕੀ ਦਮਕਹ ਹੋਤੀ ਸਾਟ, ਰਾਵਣ ਹੁਤੋ ਸੁਰੰਕ ਨਹਿ ਜਿਨ ਸਿਰ ਦੀਨੇ ਕਾਟ। ਉਹਨਾਂ ਨੇ ਵੀ ਲੰਗਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਵਰਜਿਆ ਹੈ। ਬੈਂਕਾਂ ਨਹੀਂ ਸੀ, ਪੈਸੇ ਦੁਕਾਨਦਾਰ ਸ਼ੇਠਾਂ ਕੋਲ ਜਮ੍ਹਾਂ ਕਰਾਉਣੇ ਪੈਂਦੇ ਤੇ ਚੰਦੂ ਦੀ ਸ਼ਰਾਰਤ ਦੇ ਕਾਰਨ ਉਹ ਦੇਣੋਂ ਮੁੱਕਰ ਗਿਆ। ਉਹਦੀ ਛੱਤ ਪਾੜ ਕੇ ਪੁੱਤਰ ਪਿਤਾ ਦੇ ਕਹਿਣ ਤੋਂ ਥੱਲੇ ਜਦੋਂ ਉਤਰੇ ਹੈ, ਪੈਸੇ ਬਣਦੇ ਆਪਣੇ ਲਏ ਨੇ, ਚੋਰੀ ਦੇ ਨਹੀਂ, ਤੇ ਫਿਰ ਨਿਕਲ ਨਹੀਂ ਹੁੰਦਾ ਤਾਂ ਨੂੰ ਤੇ ਪਿਤਾ ਜੀ ਮੇਰਾ ਸਿਰ ਵੱਢ ਕੇ ਲੈ ਜਾਓ, ਤੜ ਪਿਆ ਰਹਿਣ ਦੋ, ਪਛਾਣ ਸਿਰ ਤੋਂ ਹੀ ਹੁੰਦੀ ਹੈ। ਇਸ ਪ੍ਰਕਾਰ ਗੁਰੂ ਕੇ ਲੰਗਰ ਸੰਗਤਾਂ ਦੇ ਸਤਿਕਾਰ 'ਚ ਫਰਕ ਨਾ ਪਵੇ, ਇਸ ਤਰ੍ਹਾਂ ਹੀ ਕਰ ਲਿਆ। ਸਵੇਰੇ ਵੇਖਿਆ ਸੇਠ ਨੇ ਲੋਥ ਪਈ ਹੋਈ ਹੈ, ਭੱਜਾ ਗਿਆ, ਜਾ ਕੇ ਬੇਨਤੀ ਕੀਤੀ, ਉਹ ਲੋਰ ਸਾਂਭ ਦਿੱਤੀ, ਅੰਦਰ ਲਿਆ ਕੇ ਰੱਖ ਲਈ, ਸੀਸ ਨਾਲ ਜੋੜਿਆ, ਲੰਗਰ ਵਰਤਿਆ, ਸੰਗਤਾਂ ਬੈਠੀਆਂ, ਜਾਣੀ ਜਾਣਨ ਤਰ ਜਾਵੇਂ ਸਤਿਗੁਰੂ ਕਹਿੰਦੇ ਤੇਰਾ ਪੁੱਤਰ ਕਿੱਥੇ ਆ ਜੀ, ਇੱਧਰ ਉੱਧਰ ਹੋਣਾ ਹੈ, ਨਹੀਂ ਆਵਾਜ਼ ਮਾਰ। ਫਿਰ ਮਹਾਰਾਜ ਸਾਹਿਬ ਨੇ ਆਵਾਜ਼ ਮਾਰੀ ਤੇ ਜਿਉਂਦਾ ਹੋਇਆ, ਉਸੇ ਵੇਲੇ ਗੁਰੂ ਚਰਨਾਂ ਚ ਹਾਜ਼ਰ ਹੋਇਆ। ਪ੍ਰਸੰਗ ਲੰਬਾ ਸੀ, ਟੂਕ ਮਾਤਰ ਜੀ ਬੇਨਤੀ ਕੀਤੀ ਹੈ, ਸਤਵੇਂ ਪਾਤਸ਼ਾਹ ਮਹਾਰਾਜ ਸਾਹਿਬ ਨੇ ਬ੍ਰਾਹਮਣ ਦਾ ਪੁੱਤਰ ਜਿਉਂਦਾ ਕੀਤਾ, ਗੁਰੂ ਕੇ ਸਿੱਖ ਜਿਉਣ ਨੇ ਆਪਣਾ ਸਰੀਰ ਛੱਡਿਆ, ਸੰਤ ਦਾਸ ਨਾਂ ਰੱਖਿਆ, ਅਜੇ ਭਾਵ ਥੋੜੇ ਦਿਨਾਂ ਦਾ ਗਰਭ ਵਿਖੇ ਆਇਆ ਸੀ, ਸ਼ਾਦੀ ਬੱਚੇ ਦੀ ਹੋਈ ਸੀ ਉਸਦੀ, ਏਕ ਤੋਂ ਅਨੇਕ ਕਰਕੇ ਮਹਾਰਾਜ ਸਾਹਿਬ ਉਹਦੇ ਪਿੰਡ ਉਹਦੀ ਕੁਲ ਦੇ ਬੱਧੇ ਹੋਏ ਨੇ, ਸਾਖੀ ਲੰਬੀ ਸੀ। ਇਸ ਪ੍ਰਕਾਰ ਗੁਰੂ ਘਰ ਵਿਚ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੇ। ਸੋ ਜਦੋਂ ਆਪ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ, ਪੰਡਿਤ ਕਹਿੰਦੇ ਜੀ ਦੇਵੀ ਸ਼ਕਤੀ ਪ੍ਰਗਟ ਕਰ ਲੋ, ਤੁਹਾਡੀ ਸਹਾਇਤਾ ਕਰੂਗੀ। ਪਰ ਲੰਬਾ ਪ੍ਰਸੰਗ ਹੈ, ਹੋਇਆ ਤੇ ਕੁਛ ਨਹੀਂ, ਬਹਾਨਾ ਬਣਾਇਆ ਪੰਡਤਾਂ ਨੇ ਜੀ, ਤੁਸੀਂ ਸ਼ਿਕਾਰ ਖੇਡਦੇ ਹੋ ਤਾਂ ਨਹੀਂ ਜਿਉਂਦੀ ਹੁੰਦੀ, ਤੇ ਜਿੰਨੇ ਹਰਨ ਉੱਡਣ ਵਾਲੇ ਤੇ ਪਿਰਨ ਵਾਲੇ ਪੈਰਾਂ ਵਾਲੇ ਜਾਨਵਰ ਲਿਆਂਦੇ ਸੀ ਸਿੰਘਾਂ ਨੇ, ਜਾਓ ਸਭ ਦੇ ਟੰਗੇ ਖੋਲ ਦੋ, ਸਭ ਨੂੰ ਕਹਿ ਦੋ ਉੱਡ ਜਾਣ ਚਲੇ ਜਾਣ। ਤੁਰਨ ਵਾਲੇ ਭੱਜ ਗਏ ਤੇ ਉੱਡਣ ਵਾਲੇ ਉੱਡ ਗਏ, ਸਾਰੇ ਜਿਉਂਦੇ ਕਰ ਦਿੱਤੇ। ਲਖਨੌਰ ਹਜ਼ੂਰ ਪਹੁੰਚੇ ਸੰਤ, ਸਿੱਖ ਦੇ ਪੈਰ ਨਾਲ ਇੱਕ ਕਬੂਤਰ ਮਰ ਗਿਆ, ਉਥੋਂ ਦੇ ਵਸਰੀਕਾਂ ਰੌਲਾ ਪਾਇਆ, ਕਬੂਤਰ ਮਾਰਦਾ ਹਜ਼ੂਰ ਦੇ ਮੌਤ ਆਈ ਸੀ, ਮਰ ਗਿਆ। ਫਿਰ ਕੀ ਹੋਇਆ, ਫਿਰ ਸਾਰੇ ਮਾਰ ਦੋ, ਚੰਗਾ ਸਾਰੇ ਮਰ ਜਾਣਗੇ, ਸਾਰੇ ਗਰਦਨਾ ਧੋਣਾ ਸੁੱਟ ਕੇ ਸੌਂ ਗਏ, ਮਰ ਗਏ, ਬੜੇ ਪਛਤਾਏ ਜੀ। ਕਿਰਪਾ ਕਰੋ, ਜਿਉਂਦੇ ਕਰੋ, ਪਾ ਦਿਓ ਚੋਗ, ਜਿਉਂਦੇ ਹੋ ਜਾਣਗੇ, ਸਾਰੇ ਜਿਉਂਦੇ ਕਰ ਦਿੱਤੇ। ਗੁਰੂ ਘਰ ਦੀਆਂ ਬਾਣੀਆਂ ਕਹਾਣੀਆਂ ਸ਼ਾਇਦ ਸਾਰੀਆਂ ਨਹੀਂ ਤੁਸੀਂ ਕਦੇ ਸੁਣੀਆਂ ਹੋਣੀਆਂ। ਕੁਦਰਤੀ ਸਮਾਂ ਬਾਬੇ ਅਟਲ ਜੀ ਦਾ ਆਇਆ, ਆਪ ਜੀ ਨੇ ਬਚਨ ਟੂਕ ਮਾਤਰ ਥੋੜੇ ਥੋੜੇ ਸਾਂਝੇ ਕੀਤੇ, ਇਹ ਵੀ ਤੁਸੀਂ ਸੁਣਿਆ ਹੋਣਾ। ਪੰਜ ਪਿਆਰਿਆਂ ਦੇ ਸੀਸ ਲੈ ਕੇ ਧੜ ਤੋਂ ਵੱਖਰੇ ਕਰਕੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੰਮ੍ਰਿਤ ਦਾ ਵਾਟਾ ਤਿਆਰ ਕਰਕੇ ਪਿਆਰੇ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਕਮ ਸਾਹਿਬ, ਸਾਹਿਬ ਸਿੰਘ ਬੜੀ ਵਾਰੀ ਸੁਣਿਆ ਹੋਣਾ ਹੈ, ਜਿਸ ਮੌਕਾ ਸਾਹਿਬ ਸੱਚੇ ਪਾਤਸ਼ਾਹ ਗੁਰੂ ਕੀ ਬਾਣੀ ਜਪਜੀ ਸਾਹਿਬ ਤੇ ਮੁੱਖ ਬਾਣੀ ਹੈ, ਜਾਂ ਸਿਰਮੋਰ ਬਾਣੀ ਹੈ, ਤੇ ਜਾਪ ਸਾਹਿਬ ਵੀ ਸ੍ਰੇਸ਼ਟ ਹੈ, ਸਵੈਗੇ ਤੇ ਚੌਪੀ ਦੀ ਸ਼ਕਤੀ ਨਾਲ ਦਸਮ ਦੀ ਬਾਣੀ ਹੈ, ਜਿਹਦੇ ਮੁਤਲਕ ਆਪਣ ਭੂੰਜੇ ਲੋਕ ਆਪਣਾ ਡੰਕਾ ਵਜਾਈ ਜਾਂਦੇ ਹੈ। ਜੇ ਦਸਮ ਦੀ ਬਾਣੀ ਨਹੀਂ ਤਾਂ ਅਸੀਂ ਦਸਮ ਦੇ ਸਿੱਖ ਕਿੱਦਾਂ ਬਣ ਜਾਵਾਂਗੇ, ਸਿੱਖੀ ਖਤਮ ਵਾਲੀ ਗੱਲ ਹੈ, ਤਗੜੇ ਹੋ ਜਾਓ ਸਾਰੇ ਵੀਰ ਮਾਈ ਭਾਈ। ਇਸ ਬਾਣੀ ਦੀ ਸ਼ਕਤੀ ਤੋਂ, ਆਨੰਦ ਸਾਹਿਬ ਦੀ ਸ਼ਕਤੀ ਤੋਂ ਬਣਾ ਕੇ ਅੰਮ੍ਰਿਤ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਵੱਡਿਆ ਹੋਇਆ ਸਿਰ ਧਰ ਨਾਲ ਜੋੜਿਆ, ਆਪਣੇ ਹੱਥ ਨਾਲ ਚੁਲਾ ਭਰ ਕੇ ਮੁੱਖ ਚ ਪਾ ਕੇ ਰਸਨਾ ਤੋਂ ਕਿਹਾ, ਮਰੇ ਹੋਏ ਨੂੰ ਕੀ ਬੋਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸੇ ਵੇਲੇ ਅੱਗੋਂ ਆਵਾਜ਼ ਆਈ, ਉਹ ਮਰਜ਼ਾਦਾ ਹੁਣ ਤੱਕ ਚੱਲਦੀ ਹੈ। ਜਦੋਂ ਬਿਲਾਕੀ ਅੰਮ੍ਰਿਤ ਸੰਚਾਰ ਕਰਦੇ ਹੈ, ਪੰਜ ਪਿਆਰੇ ਬਿਲਾਕੀ ਦੇ ਬੁੱਕ ਚ ਪਾਉਂਦੇ ਹੈ, ਤੇ ਉਹਨੂੰ ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛਕਣ ਵਾਲਾ ਅੱਗੋਂ ਬੋਲ ਨਹੀਂ ਕਹਿੰਦਾ, ਛਕਾਉਣ ਵਾਲਾ ਕਹਿੰਦਾ ਬੋਲ। ਪੰਜ ਵਾਰੀ ਮੁੱਖ ਚੋਲੇ ਪਾਏ ਜਾਂਦੇ ਆ, ਫਿਰ ਨੇਤਰਾਂ ਚ, ਫਿਰ ਸੀਸ ਵਿਚ। ਇਹ ਮਰਜ਼ਾਦਾ ਉਦੋਂ ਦੀ ਚਲੀ ਆਉਂਦੀ ਹੈ, ਤੇ ਪੰਜਾਂ ਹੀ ਸਿੰਘਾਂ ਨੂੰ ਮਹਾਰਾਜ ਸਾਹਿਬ ਨੇ ਜਿਉਂਦਿਆਂ ਕੀਤਾ, ਤੇ ਹੋਰ ਕਿੰਨਿਆਂ ਨੂੰ ਜਿਉਂਦਿਆਂ ਕੀਤਾ। ਹੁਣ ਵੀ ਜਿਹੜੇ ਹਰ ਪੱਖ ਚੋਂ, ਜ਼ਮੀਰ ਵੱਲੋਂ, ਸਿੱਖੀ ਵੱਲੋਂ ਮਰ ਚੁੱਕੇ ਹੋ, ਨਸ਼ਿਆਂ ਵਿਸ਼ਿਆਂ ਚ ਖੁੱਭ ਚੁੱਕੇ ਹੋ, ਉਹਨਾਂ ਨੂੰ ਕੱਢਣ ਵਾਸਤੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਪੰਜ ਪਿਆਰਿਆਂ ਵਿੱਚ ਆਪਣੀ ਜੋਤ ਰੱਖੀ ਹੈ, ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਵਿੱਚ ਰੱਖੀ ਹੈ। ਇਸ ਪ੍ਰਕਾਰ ਉਹ ਸਤਿਗੁਰੂ ਦਾ ਦਿਹਾੜਾ ਆਪਾਂ ਮਨਾ ਰਹੇ ਹਾਂ, ਤੇ ਆਉਣ ਵਾਲੇ ਦਿਨਾਂ ਚ ਮਨਾਉਣਾ। ਫਿਰ ਪੰਜ ਪਿਆਰੇ ਚਮਕੌਰ ਦੀ ਗੜੀ ਵਿੱਚ ਫਿਰ ਪੰਜ ਪਿਆਰੇ ਗੁਰਤਾ ਗੱਦੀ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਦੇਣ ਦੇ ਸਮੇਂ ਮਹਾਰਾਜ ਸਾਹਿਬ ਨੇ ਬਖਸ਼ੇ ਸੀ। ਸੋ ਅੱਜ ਵੀ ਦਿਹਾੜਾ ਬੜਾ ਸੁੰਦਰ ਹੈ, ਆਉਣ ਵਾਲੇ ਦਿਹਾੜੇ ਬੜੇ ਸੁੰਦਰ ਹੈ, ਤੇ ਮਹਾਂਪੁਰਖਾਂ ਦੀ ਯਾਦ ਤੇ ਅਵਤਾਰ ਪੁਰਬ ਮਹਾਰਾਜ ਸਾਹਿਬ ਜੀ ਦਾ, ਅੱਜ ਬਾਬਾ ਅਟਲ ਰਾਏ ਜੀ ਦੇ ਪ੍ਰਗਟ ਹੋਣ ਦਾ ਦਿਹਾੜਾ। ਇਹ ਟੂਕ ਮਾਤਰ ਬੇਨਤੀਆਂ ਥੋੜੀਆਂ ਥੋੜੀਆਂ ਇਸ਼ਾਰੇ ਮਤਲਬ ਜੀ ਸਮੱਖ ਰੱਖੀਆਂ ਹੈ। ਹੱਥ ਜੋੜ ਕੇ ਬੇਨਤੀ ਹੈ, ਜੇ ਗੁਰੂ ਨਾਨਕ ਪਾਤਸ਼ਾਹ ਸਿੱਖ ਬਣਨਾ, ਜੇ ਕਲਗੀਧਰ ਦੇ ਪੁੱਤਰ ਬਣਨਾ, ਜੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਰਨਾ, ਜੇ ਮੂਲ ਮੰਤਰ ਗੁਰਮੰਤਰ ਪ੍ਰਾਪਤ ਕਰਨਾ ਹੈ, ਤੇ ਫਿਰ ਦਿਹਾੜਾ ਨੇੜੇ ਆ ਰਿਹਾ ਹੈ। ਸੱਜਿਓ ਖੱਬਾਂ ਨਾ ਡੀਕਿਓ, ਫੇਰ ਸਮਾਂ ਪਤਾ ਨਹੀਂ ਕਦੋਂ ਆਵੇ। ਗਰੀਬ ਨਵਾਜ ਨੂੰ ਭਾਵੇ ਤੇ ਗੁਰੂ ਕੀਆਂ ਵਿਚਾਰਾਂ ਸਾਡੇ ਹਿਰਦੇ ਚ ਵਸ ਜਾਣ। ਪੜ੍ਹਦੇ ਸੁਣਦੇ ਸਾਰੇ ਹੋਈਏ ਲੋਕ ਸੁਖੀ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮੇਲੇ। ਇੰਨੀਆਂ ਬੇਨਤੀਆਂ ਸਵੀਕਾਰ ਕਰੋ, ਪਿਆਰ ਨਾ ਕਹੋ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।